गुरु ग्रंथ कलयुग श्री गुरु रूप महान दास पातशाहिया रूप गुरु ग्रंथ जी जान देश माय था भगत के तोले जो लाभो जो नानक दास बोले वाहिगुरु जी का खालसा गुरु नानक के 11वें स्वरूप का पूजन करके गुरु नानक के 11वें स्वरूप के दीदार करके झाकी गुरु ग्रंथ महाराज की दलौकी जगह बाकी भी दूसरे की लाभ सारा हो गए बहुत बहुत बाणी निरंकार है अपने अपने स्थान पर बैठे हो बड़ी महान कृपा है जिस कारज की बड़िया इमारत बनाई जाती एकत्रता देख के दास का मन भी बहुत प्रसन्न होया वो सबका कर दिता बाबा अमर सिंह जी महापुरखा ने उदम को सबने कर दिता बेअंत संगत आदर ने पर बड़ी खुशी की गल है कि जिथे संगत दे विच नाम वाणी के रसीले गुरमुख बैठे ने तनेगी बैठे ने सत्संगी जन बैठे उत्थे अज इह कतरदा कि विद्वान गुरमुख बैठे ढाडियां दे विच जिन्हां दा अज विशेष करके नाम लिया जांदा है ढाडी भाई परमत सिंह जी पबंदी बहुत कृपा है इस बच्चे दे उत्ते मैं बच्चा इस करके कहा कि हाथ धोले आ गए बाली जल्दी आ गए धोलिया का अजे मौका आया नहीं सीता अजे कर रही गल मेरे अपने बच्चे बढ़ गए मैं बड़ी खुशी है कि अभी इस एकत्रता के विद्वान सज्जन जेड़े बड़ी उरीकी करके प्रचार सुने और बैठे भाई तेजेंद्र सिंह जी जे हमने हम कीर्तन दिया शहर लाई हो गए बैठे दास हुकम से कि हाल की जरूरत करनी है मैं जी गरीबी मैंने लैंड वास्ते आया थे प्रशादे वाले उन्होंने तो भी सेवा मंगता भी इतनी भी जरूरी चीज है तो इस बहाने आनंद माणो आप बहुता समा नहीं लाना बात दे सके चलाने वाले बहुत गुरु बैठे चलाओगे अज दिहाड़ा भी पूर्णमाशी मेरा कल भी इस दिहाड़े के नाल संबंधित ही विचार ज्यादा चंगी होगी सिख मत विच गुरु ग्रंथ साहब की बाणी विच पूर्णमासी का संकल्प है पूर्णमासी मनाने वाले हो ध्यान नाल सुनोगे कुछ खटके जाओगे पूर्णमासी कोई उसी हुई नहीं है कि तुम मनाने वास्ते आए अपने आप को मनाने वास्ते पूर्णमासी का दिहाड़ा है प्रकृति के नियम अनुसार जो मेरे हजूर बाबा ने गिनती दी है जिन्हों असी कही जिहड़ा कैलेंडर गुरु नानक बना के गया है उहदे च बड़ी बरीकी तक विचार की गई है मेरे हजूर बाबे की गिनती के अंदर जिनी बरीक समय की गिनती की अज के विज्ञानी नहीं दस सेवी साहिब अपना अवरना जाचन कोए नानक ताका दास है बिंद बिंद चुप चुप होए सब तो घट समा बिंद होता है उदो बड़ा चुप होता है उस तो अगे निमत होता है उसके अगे विश्वा होता है उसके अगे चसा होता है गुरु साहब ने उतो गल शुरू की पूर्णमासी तक पहुंचने के लिए यह दिहाड़े किमें बनते हैं प्रकृति के नियम अनुसार विसुए चसिया घड़िया गहरा चेती वारी माहो होवा महीना बन गया सूरज एको रुत अने नानक करते के पेते पे निमक का समा छे शास्त्रा विचों एक शास्त्र है शाक न्याय विषय को पूर्णमासा पतंजलि ਇਹਨਾਂ ਛੇ ਸ਼ਾਸਤਰਾਂ ਦਾ ਇੱਕ ਇੱਕ ਆਚਾਰੀਆ ਹੈ। ਕਪਲ, ਗੌਤਮ, ਅਨਾਦ, ਜੈਨੀ, ਪਤੰਜਲ, ਵਿਆਸ ਨੰਬਰ 12 ਇਹਨਾਂ ਨੇ ਸ਼ਾਸਤਰ ਉਚਾਰਨ ਕੀਤੇ ਹੈ। ਨਿਆਂ ਸ਼ਾਸਤਰ ਕਹਿੰਦਾ ਹੈ ਕਿ ਖਿੰਨ ਦਾ ਸਮਾਂ, ਜਦੋਂ ਘੱਟ ਸ਼ਬਦ ਕੀ ਘੱਟ ਘੱਗਾ ਤੇ ਟਹਿ ਗਿਆ, ਦੋ ਅੱਖਰ ਬੋਲੇ ਘੱਟ, ਉਦੋਂ ਦੋ ਅੱਖਰ ਬਤੀਤ ਹੋ ਗਏ। ਸ਼ਾਸਤਰਾਂ ਦੇ ਮਤ ਅਨੁਸਾਰ ਮੈਨੂੰ ਸਮੇਂ ਨੂੰ ਸਮਝਣ ਦੇ ਲਈ ਇੱਕ ਹੋਰ ਮਾਪਦੰਡ ਹੈ ਕਿ ਇੱਕ ਹੱਥ ਵਿੱਚ ਸੂਈ ਪਕੜੀ ਹੋਵੇ, ਇੱਕ ਹੱਥ ਦੇ ਵਿੱਚ ਅੱਗ ਦੇ ਢੱਕ ਦਾ ਸੁੱਕਾ ਪੱਤਾ ਫੜਿਆ ਹੋਵੇ, ਜਦੋਂ ਉਹਦੇ ਵਿੱਚ ਸੂਈ ਮਾਰ ਦਿੱਤੀ ਜਾਵੇ ਉਹਦੇ ਚੋਂ ਕੜਿਕ ਦੀ ਆਵਾਜ਼ ਆਏਗੀ, ਉਹ ਇੱਕ ਖਿੰਨ ਦੀ ਆਵਾਜ਼ ਹੈ। ਪੂਰਨਵਾਸੀ ਸਮਝ ਗਏ ਤਾਂ ਇਹੋ ਚੱਲਣ ਪਏਗਾ ਆਪਾਂ। ਤੇ ਇੱਕ ਹੋਰ ਪਦਤੀ ਅਨੁਸਾਰ ਜਦੋਂ ਅੱਖਾਂ ਦੀਆਂ ਪਲਕਾਂ ਲੱਗ ਕੇ ਖੁੱਲਦੀਆਂ ਹਨ ਇੱਕ ਨਿਮਖ ਦਾ ਸਮਾਂ ਲੱਗ, ਜਦੋਂ ਸਮੇਂ ਨੂੰ ਸਮਝਾਂਗੇ ਇੱਕ ਨਿਮਖ ਦਾ ਇੰਨਾ ਸਮਾਂ ਹੋਇਆ, ਇੱਕ ਨਿਮਖ ਦਾ ਛੇਵਾਂ ਹਿੱਸਾ ਜਿਹੜਾ ਹੈ ਉਹ ਚੁੱਕ ਹੈ, ਇੱਕ ਨਿਮਖ ਨੂੰ ਛੇ ਥਾਂ ਤੇ ਵੰਡ ਲਈਏ, ਇੱਕ ਹਿੱਸੇ ਦਾ ਨਾਮ ਚੁੱਕ ਹੈ, ਫਿਰ ਚੁੱਕ ਨੂੰ 12 ਹਿੱਸਿਆਂ 'ਚ ਵੰਡ ਲਈਏ ਤਾਂ ਫਿਰ ਬਿੰਦ ਬਣਦਾ। ਜਿਹੜਾ ਕਹਿੰਦੇ ਬਿੰਦ ਮੇਰੀ ਗੱਲ ਸੁਣ ਕੇ ਜਾਏ, ਬਿੰਦ ਇੰਨਾ ਘੱਟ ਸਮਾਂ। ਸੇਵੀ ਸਾਹਿਬ ਆਪਣਾ ਅਵਰਨਾ ਜਾਤਨ ਹੋਏ, ਨਾਨਕ ਤਾਕਤ ਦਾਸ ਹੈ ਬਿੰਦ ਬਿੰਦ ਚੁੱਪ ਚੁੱਪ ਹੋਏ। 15 ਵਿਸਵੇ ਇਕੱਠੇ ਕਰ ਲਈਏ ਤਾਂ ਇੱਕ ਜੱਸਾ ਬਣਦਾ ਹੈ, ਵਿਸਵੇ ਜੱਸੇ ਦਾ 15 ਜੱਸੇ ਇਕੱਠੇ ਕਰ ਲਈਏ ਇੱਕ ਪਲ ਬਣਦਾ ਹੈ, 30 ਪਲ ਜੋੜ ਲਈਏ ਇੱਕ ਘੜੀ ਬਣਦੀ ਹੈ, ਹੁਣ ਦੇ ਹਿਸਾਬ ਸੇ 24 ਮਿੰਟ ਦੀ ਹੁੰਦੀ ਹੈ, 7.5 ਘੜੀਆਂ ਜੋੜ ਲਈਏ ਇੱਕ ਪਹਿਰ ਬਣ ਜਾਂਦਾ ਹੈ, 8 ਪਹਿਰ ਜੋੜ ਲਈਏ ਇੱਕ ਥਿੱਤ ਬਣ ਜਾਂਦੀ ਹੈ। ਅੱਜ ਉੱਥੇ ਵੀ ਬਾਲਣ ਲਈ ਤੰਗ ਵਿਚਾਰ ਹੋਏ ਥੋੜ੍ਹੇ ਵਿਸਤਾਰ ਨਾਲ ਨਹੀਂ, ਕਿਸ ਪ੍ਰਕਿਰਤੀ ਦੇ ਅੰਦਰ ਇੱਕ ਪੌਦਾ ਸੀ ਜਿਹੜਾ ਤਕਰੀਬਨ ਲੁਪਤ ਹੋ ਚੁੱਕਾ ਹੈ, ਉਹਦਾ ਨਾਂ ਗ੍ਰੰਥਾਂ ਵਿੱਚ ਰਹਿ ਗਿਆ, ਹੁਣ ਕਿਤੇ ਨਜ਼ਰ ਨਹੀਂ ਆਇਆ, ਉਹਦਾ ਨਾਮ ਸੀ ਸੋਮਲਤਾ ਬੇਲ ਸੀ, ਸੋਮ ਚੰਦਰਮਾ ਨੂੰ ਕਹਿੰਦੇ, ਸੋਮਵਾਰ ਸਸਪਲਤ ਹੈ ਤੇ ਜਿਸ ਦਿਨ ਸੁਦੀ ਏਕਮ ਹੁੰਦੀ ਉਦੋਂ ਉਹਦੇ ਇੱਕ ਪੱਤਾ ਜਨਮ ਲੈਂਦਾ, ਸਿਰਫ ਇੱਕ, ਜਦੋਂ ਦੂਜ ਹੋ ਜਾਏ ਪਹਿਲਾ ਪੱਤਾ ਵੀ ਜਨਮ ਦੇ ਇੱਕ ਪੱਤਾ ਹੋਰ ਪੈਦਾ ਹੋ, 30, 34 ਪੰਜਵੀਂ ਛੱਠ ਪੂਰਨਵਾਸੀ ਦੀ ਰਾਤ ਨੂੰ ਉਹਦੇ ਪੂਰੇ 15 ਪੱਤੇ ਹੋ ਜਾਂਦੇ। ਜਿਉਂ ਹੀ ਬਲੀ ਏਕੋ ਸ਼ੁਰੂ ਹੁੰਦੀ ਹੈ ਉਹਦਾ ਇੱਕ ਪੱਤਾ ਸੁੱਕ ਕੇ ਨਿਕਲ ਜਾਂਦਾ। ਉਸ ਸੋਮਲਤਾ ਦੀ ਕਹਾਣੀ ਗ੍ਰੰਥਾਂ ਦੇ ਅੰਦਰ ਪੰਡਿਤ ਹੈ, ਜੇ ਅੱਜ ਕਿਤੇ ਦੇਖਣ ਨੂੰ ਨਹੀਂ ਮਿਲਦੀ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਨਹੀਂ ਹੈ, ਪ੍ਰਕਿਰਤੀ ਨੇ ਕਿਤੇ ਨਾ ਕਿਤੇ ਛੁਪਾ ਕੇ ਰੱਖੀ ਹੋਈ ਹੈ। ਜੇ ਅੱਜ ਹੰਸ ਵੀ ਦਿਸਦੇ ਪਰ ਹੁੰਦੇ ਨੇ, ਇਸ ਕਰਕੇ ਜਦੋਂ ਇੱਕ ਚਿੱਤ 8 ਪਹਿਰ ਜਿਹਨੂੰ 24 ਘੰਟੇ ਸੀ ਕਹਿੰਦੇ ਤੇ ਉਹ ਥਿੱਤਾਂ 1 ਤੋਂ 2 3 4 ਹੁੰਦੀਆਂ ਚਲੇ ਗਈਆਂ, ਜਦੋਂ 15 ਥਿੱਤਾਂ ਇਕੱਠੀਆਂ ਹੋ ਗਈਆਂ, ਚੰਦਰਮਾ ਦੀ ਕਲਾ ਵੱਧਦੀ ਗਈ ਤੇ ਉਸ ਵੇਲੇ ਦੂਸਰੀ ਕਿ 1 ਘੰਟੇ ਵਿੱਚ ਸੂਰਜ 30 ਡਿਗਰੀ ਪਾਰ ਕਰ ਦਿੰਦਾ। ਦੂਸਰਾ ਪਾਰ ਜਿਹੜੇ ਅੱਜ ਕੱਲ੍ਹ ਪੜ੍ਹੇ ਲਿਖਿਆਂ ਦੇ ਜ਼ਿਆਦਾ ਸਮਝ ਆਊਗਾ, ਕੁਛ ਪਰਿਵਾਰਕੀ ਲੋਕਾਂ ਦੇ ਸਮਝਣ ਵਾਲੀਆਂ ਗੱਲਾਂ ਤੇ ਕੁਛ ਸੰਸਾਰਿਕ ਲੋਕ। 1 ਘੰਟੇ ਸੂਰਜ 30 ਡਿਗਰੀ ਪਾਰ ਕਰ ਦਿੰਦਾ, 24 ਘੰਟੇ 12 ਡਿਗਰੀਆਂ ਦੇ ਚਲੇ ਜਾਂਦੇ, 12-12 ਡਿਗਰੀਆਂ ਕਰਦਾ ਕਰਦਾ ਜਦੋਂ 180 ਡਿਗਰੀ ਤੇ ਚਲਾ ਜਾਏ, ਸੂਰਜ ਧਰਤੀ ਤੇ ਚੰਦਰਮਾ ਬਿਲਕੁਲ ਇੱਕ ਲਾਈਨ ਦੇ ਵਿੱਚ ਆ ਜਾਣ, ਉਦੋਂ ਗੁਰੂ ਕਹਿ ਰਹੇ ਪੂਰਨਮਾਸੀ ਹੁੰਦੀ। ਅੱਜ ਇਹ ਪ੍ਰਕਿਰਤੀ ਆਪਣੇ ਨਿਯਮ ਦੇ ਅਨੁਸਾਰ ਇਹਨਾਂ ਨੂੰ ਇੱਕ ਲਾਈਨ ਦੇ ਵਿੱਚ ਕਰ ਦਿੰਦੀ, 180 ਡਿਗਰੀ ਤੇ ਹੈ ਸੂਰਜ ਧਰਤੀ ਔਰ ਚੰਦਰਮਾ। ਜਦੋਂ ਧਰਤੀ ਬਦਲ ਕੇ ਦੂਸਰੇ ਪਾਸੇ ਹੋ ਜਾਏ, ਚੰਦਰਮਾ ਵਿੱਚ ਬਾਹਰ ਆ ਜਾਏ, ਮੁੜ ਕੇ ਫਿਰ 180 ਡਿਗਰੀ ਤੇ ਜਾਣ ਇੱਕ ਦੋ ਕਰਦੇ ਬੋਲਦੇ ਮੱਸਿਆ ਤੋਂ ਜ਼ਿਆਦਾ। ਮੱਸਿਆ ਤੇ ਪੂਰ ਨਿਵਾਸੀ ਕੁਦਰਤ ਦੀ ਬਣਾਈ ਹੋਈ ਹੈ, ਕਿਸੇ ਬੰਦੇ ਦੀ ਨਹੀਂ ਬਣਾਈ। ਤੇ ਹੁਣ ਪੂਰਨਵਾਸੀ ਦਾ ਉਪਦੇਸ਼ ਕੀ ਹੈ? ਇਹ ਤਾਂ ਇਹਦੇ ਨੂੰ ਗਿਣਤੀ ਮਿਣਤੀ ਵਾਧੇ ਵਾਲੀ ਇਹਦੇ ਚ ਆਪਾਂ ਨੂੰ ਬਣਾ ਲਈ ਹੋਇਆ, ਪਰ ਜਾਣਕਾਰੀ ਤਾਂ ਮੈਂ ਪਤਾ ਤਾਂ ਚੱਲ ਗਿਆ। ਇਹ ਦਿਹਾੜੇ ਕਿਉਂ ਮਨਾਏ ਜਾਂਦੇ? ਪੁਰਾਣ ਕਥਾ ਦੇ ਵਿੱਚ ਦਸ ਗੁਰੂ ਮੰਨੇ, ਦਸ ਜੇਸ਼ਠ ਮਾਸੇ ਸ਼ੁਕਲਾ ਪੱਖੇ ਦਸਵੀਂ ਚੇਤੇ ਹਸਤ ਨਖੇਤਰੇ ਬੁੱਧਵਾਰ ਗੁਰਕਰਨ ਆਨੰਦ ਯੋਗ ਵਿਧੀ ਪਾਠ ਕੰਨਿਆ ਕਾ ਚੰਦਰਮਾ ਦ੍ਰਿਪਤਾ ਸੂਰਜ ਦਸ ਪੁਰਬ ਹਨ। ਜੇਠ ਦੇ ਮਹੀਨੇ ਨੂੰ ਗੁਰੂ ਮੰਨਿਆ, ਚਾਨਣੇ ਪੱਖ ਨੂੰ ਗੁਰੂ ਮੰਨਿਆ, ਦਸਵੀਂ ਚਿੱਤ ਦਸਾਂ ਚਿੱਤਾਂ ਦੇ ਵਿੱਚ ਦਸਵੀਂ ਦੀ ਚਿੱਤ ਨੂੰ ਵੀ ਗੁਰੂ ਮੰਨਿਆ। ਇਤਿਹਾਸ ਮਹਾਂਪੁਰਸ਼ ਅਨੁਸਾਰ ਜੋ ਭਾਈ ਕਾਨ ਸਿੰਘ ਨਾਭਾ ਨੇ ਖੋਜ ਕੀਤੀ ਗ੍ਰੰਥਾਂ ਦੀ, ਪ੍ਰਾਚੀਨ ਗ੍ਰੰਥਾਂ ਦੀ, ਉਹ ਕਹਿੰਦੇ ਅਸ਼ਟਮੀ ਪੁਰਾਣਾਂ ਦੇ ਅੰਦਰ ਪੁਰਬ ਲਿਖਿਆ ਹੋਇਆ। ਅਸ਼ਟਮੀ ਅਸ਼ਟਮੀ ਵੀ ਪੁਰਬ ਹੈ, ਚਤੁਰਦਸ਼ੀ ਚੌਦਸ਼ ਵੀ ਪੁਰਬ ਹੈ, ਮੱਸਿਆ ਵੀ ਪੁਰਬ ਹੈ, ਔਰ ਪੂਰਨਮਾਸ਼ੀ ਵੀ ਪੁਰਬ ਦਾ ਦਿਨ ਹੈ। ਪਹਿਲੀ ਪੰਗਤ ਦੇ ਵਿੱਚ ਸੱਤਾਂ ਬਾਰਾਂ ਦੇ ਅੰਦਰ ਬੁੱਧਵਾਰ ਨੂੰ ਪੁਰਬ ਮਨਾਏ ਗਏ, ਬਾਰਾਂ ਮਹੀਨਿਆਂ 'ਚ ਜੇਠ ਦੇ ਮਹੀਨੇ ਨੂੰ ਪੁਰਬ ਮਨਾਇਆ ਗਿਆ। ਦੂਸਰੀ ਗਿਣਤੀ ਦੇ ਅਨੁਸਾਰ ਅਸ਼ਟਮੀ, ਚਤੁਰਦਸ਼ੀ, ਚੌਦਸ, ਅਮਾਵਸ, ਪੂਰਨਮਾਸ਼ੀ, ਸੰਗਰਾਂਦ ਇਹ ਵੀ ਪੁਰਬ ਹੈ, ਉਤਰੈਣ ਦਖਣੈਣ ਦੋਨੇ ਇਹ ਵੀ ਪੁਰਬ ਹੈ, ਵਿਧੀ ਪਾਠ ਇਹ ਵੀ ਪੁਰਬ ਹੈ, ਸੂਰਜ ਗ੍ਰਹਿਣ ਚੰਦਰ ਗ੍ਰਹਿਣ, ਇਹ ਦਸ ਪੁਰਬ ਜਿਹੜੇ ਹਿੰਦੂ ਮਤ ਵਿੱਚ ਮੰਨੇ ਹੋਏ ਪੁਰਬ ਹੈ। ਗੁਰੂ ਨਾਨਕ ਦੇ ਘਰ ਵਿੱਚ ਦਸ ਪੁਰਬ ਤਾਂ ਸਦਾ ਦੁਸਹਿਰਾ, ਇੱਥੇ ਦਸੇ ਪੁਰਬ ਹਰ ਰੋਜ਼ ਆ ਕੇ ਗੁਰੂ ਨਾਨਕ ਦੇ ਚਰਨਾਂ ਦੇ ਅੰਦਰ ਨਿਵਾਸ ਕਰਦੇ ਨੇ, ਇੱਥੇ ਸੰਗਤ ਇਕੱਠੀ ਹੁੰਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣਾ ਔਰ ਆਪਣੇ ਧਰਮ ਦਾ ਪ੍ਰੀਚਾ ਦੇ ਲਿਆ ਹੋਇਆ, ਕਹਿੰਦੇ ਨੇ ਰੂਸ ਰੋਮਾ ਹੋਮ ਨਾਨ ਪਾਕ ਬਾਦ ਗਿਰਦਮੀ ਆਇਤ ਅਜਮਹਿ ਦੇ ਜਵਾਬ ਹਮ ਚੁਣਾ ਬਲ ਮਹਿ ਸਾਧ ਸੰਗ, ਕਿ ਇਸਲਾਮ ਦੇ ਅੰਦਰ ਜੁਮੇ ਦੀ ਨਿਵਾਜ ਨੂੰ ਬਹੁਤ ਪਵਿੱਤਰ ਮੰਨਿਆ ਗਿਆ, ਹਿੰਦੂ ਮਤ ਦੇ ਅੰਦਰ ਪੁਰਬਾਂ ਨੂੰ ਬੜਾ ਪਵਿੱਤਰ ਮੰਨਿਆ ਗਿਆ ਹੈ। ਰੂਸ ਰੋਮਾ ਮੋਹ ਨਾਮ ਪਾਕ ਬਾਦ ਅਜੋ ਕਹਿੰਦੇ ਗਿਰਦਮੀ ਆਏ ਅੱਜ ਬਹਿਰੇ ਨਿਵਾਜ ਵੀ ਅੱਜ ਜੁਮੇ ਦੀ ਨਿਵਾਜ ਪੜ੍ਹਨੀ ਹੈ, ਸਾਰੇ ਮੁਸਲਮਾਨ ਇਕੱਠੇ ਹੋ ਕੇ ਮਸੀਤ ਵਿੱਚ ਚਲੋ। ਪਰ ਕਹਿੰਦਾ ਹਮ ਚੁਣਾ ਵਜਨ ਮਹਿਲ, ਮੇਰੇ ਵਜਨ ਵਿੱਚ ਸਿੱਖ ਧਰਮ ਵਿੱਚ ਹਮ ਚੁਣਾ ਵਜਨ ਮਹਿ ਸਾਧ ਸੰਗ, ਇੱਥੇ ਸਾਧ ਸੰਗ ਕੀਤੀ ਜਾਂਦੀ ਉਹ ਵੀ ਦੋਨੇ ਮਿਲੇ, ਹਮ ਚੁਣਾ ਵਜਨ ਮਹਿ ਸਾਧ ਸੰਗ ਕਰ ਮੁਹੱਬਤ ਬਾਪਦਾ ਦਾਜਨ ਕਰਨ, ਕੇਵਲ ਖੁਦਾ ਦੀ ਮੁਹੱਬਤ ਪੈਦਾ ਕਰਨ ਵਾਸਤੇ ਕੀਤੀ ਜਾਂਦੀ ਹੈ, ਕਿਸੇ ਸ਼ਖਸ ਦੀ ਪੂਜਾ ਨਹੀਂ ਹੁੰਦੀ। ਕਿਰਦਮੀ ਆਇਨ ਗਿਰਦਮੀ ਆਇਨ ਦਰਵਾਜ਼ੇ ਤੋਂ ਬਾਅਦ ਵਹਿ ਜ਼ਿਕਰ ਖਾਲਸਾ ਆਏ ਪਰਵਤਗਾਰ, ਮੇਰੇ ਮਾਲਕ ਦੇ ਦਰ ਤੇ ਮੱਸਿਆ ਦੇ ਦਿਨ, ਸੰਗਰਾਂਦ ਦੇ ਦਿਨ, ਪੂਰਨਵਾਸੀ ਦੇ ਦਿਨ, ਇਹਨਾਂ ਦਿਹਾੜਿਆਂ ਨੂੰ ਵਿਸ਼ੇਸ਼ ਕਰਕੇ ਮੱਸਿਆ ਸੰਗਰਾਂਦ ਨੂੰ ਮੇਰੇ ਹਜ਼ੂਰ ਕਰਨੀਧਰ ਪਾਤਸ਼ਾਹ ਦੇ ਕੋਲ ਦੋ ਵਾਰੀ ਸੰਗਤ ਇਕੱਠੀ ਹੁੰਦੀ ਹੈ ਤੇ ਮੈਂ ਨਿੱਤ ਦੇਖਦਾ। ਗਿਰਦਮੀ ਆਇਨ ਦਰਵਾਜ਼ੇ ਤੋਂ ਬਾਅਦ ਵਹਿ ਜ਼ਿਕਰ ਖਾਲਸਾ ਆਏ ਪਰਵਤਗਾਰ, ਕੇਵਲ ਆਪਣੇ ਮਾਲਕ ਦਾ ਪਰਵਤਗਾਰ ਦੀ ਗੱਲ ਕਰਨ ਵਾਸਤੇ ਆਉਂਦੇ ਨੇ, ਇੱਥੇ ਕੋਈ ਦੇਹ ਦੀ ਪੂਜਾ ਨਹੀਂ ਕਰਾਈ ਜਾਂਦੀ। ਦੋ ਰਾਤਾਂ ਦੋ ਸੰਪੂਰਨ ਜਿਹੜੀਆਂ ਰਾਤਾਂ, ਮੱਸਿਆ ਦੀ ਰਾਤ ਵੀ ਸੰਪੂਰਨ ਹੈ, ਉਹ ਕਾਸ ਵੀ ਸੰਪੂਰਨ ਹੈ, ਅੰਧਕਾਰ ਵਿੱਚ ਸੰਪੂਰਨ ਹੈ, ਚੰਦਰਮਤ ਦੇ ਰਚਕ ਮਤ ਵੀ ਨਹੀਂ, ਸਾਰੀ ਰਾਤ ਦਾ ਅੰਧਕਾਰ ਹੀ ਅੰਧਕਾਰ ਹੈ। ਦੂਸਰੀ ਰਾਤ ਅੱਜ ਸਾਰੀ ਰਾਤ ਦਾ ਚੰਦਰਮਾ ਹੈ, ਪੂਰਨਮਾਸ਼ੀ, ਪੂਰਨਮਾਸ਼ੀ ਨੂੰ ਸਾਰੀ ਰਾਤ ਚੰਦਰਮਾ ਦੀ ਰੋਸ਼ਨੀ ਧਰਤੀ ਨੂੰ ਪ੍ਰਾਪਤ ਹੁੰਦੀ ਹੈ, ਤੇ ਮੇਰੇ ਹਜ਼ੂਰ ਪਾਤਸ਼ਾਹ ਨੇ ਇਸ ਪੂਰਨਮਾਸੀ ਦੇ ਸੰਕਲਪ ਵਿੱਚ ਆਪਣੀ ਰਚਨਾ ਤੋਂ ਕੋਈ ਸ਼ੁੱਧ ਉਚਾਰਨ ਪੂਰਨ ਪ੍ਰਭੂ ਨਾ ਡੋਲਦਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟੇ ਸੋ ਕੇ ਪੂਰਾ ਸੀ ਤੇ ਅੱਗੇ ਹੈ ਪੌੜੀ ਪੂਰਨਮਾ ਇਹਨੂੰ ਪੂਰਨਮਾ ਵੀ ਕਹਿੰਦੇ ਨੇ ਜਿੱਥੇ ਮਹੀਨਾ ਪੂਰਾ ਹੋ ਜਾਵੇ ਪੂਰਨਮਾ ਪੂਰਨ ਪ੍ਰਤਾਪ ਔਰ ਕਿਤੇ ਇਸ ਨੂੰ ਕਿਹਾ ਉਹਨੇ ਪੂਰਾ ਚੰਦ ਪ੍ਰਕਾਸ਼ ਪਸਰੇ ਕਲਾ ਸਹਿਜ ਪ੍ਰਕਾਸ਼ ਆਤਮਾ ਨੂੰ ਹੋਏ ਰਿਹਾ ਤੀਰ ਸੁਖ ਸਾਗਰ ਨੇ ਰਵੇ ਕਦੀਰ ਪੂਰਨਮਾ ਪੂਰਨ ਪ੍ਰਵੇਗ ਕਿਤੇ ਉਹਨੇ ਪੂਰਾ ਚੰਦ ਪ੍ਰਕਾਸ਼ ਇੱਕ ਹੋਰ ਪਤਾ ਦਿੰਦਾ ਹੈ ਸੋਮਵਾਰ ਸਸ ਅੰਮ੍ਰਿਤ ਕਰੈ ਚਾਕਤ ਵੇਗ ਸਭ ਵਿਦ ਕਰੈ ਬਾਣੀ ਰੋਕਿਆ ਰਹੇ ਦੁਆਰ ਤੋ ਮਨ ਬਤਵਾ ਰੋਕੀ ਦੁਆਰ ਇਹਦੇ ਵਿੱਚ ਪੂਰਨ ਵਾਸੀ ਇੱਕ ਸੰਦੇਸ਼ ਦਿੰਦੀ ਹੈ ਕਿ ਦੋ ਰਾਤਾਂ ਹਨ ਜੀਵਨ ਦੀਆਂ ਇੱਕ ਹੈ ਮਨਮੁਖ ਦੀ ਰਾਤ ਜ਼ਿੰਦਗੀ ਰੂਪ ਰਾਤ ਸਾਰੀ ਹੀ ਅਵਿਦਿਆ ਦੀ ਰਾਤ ਹੈ ਜਿਹਦੇ ਵਿੱਚ ਕਿਤੇ ਵੀ ਚਾਨਣਾ ਨਹੀਂ ਹੈ ਅਗਿਆਨ ਕਦੇ ਠੋਕਰਾਂ ਖਾਂਦਿਆਂ ਖਾਂਦਿਆਂ ਤੇ ਰਾਤ ਬਤੀਤ ਹੋ ਗਈ ਮੱਸਿਆ ਦੀ ਰਾਤ ਲੰਘ ਗਈ ਅਧੇਰਾ ਟੁੱਟ ਗਿਆ ਇੱਕ ਰਾਤ ਹੈ ਪੂਰਨਮਾਸੀ ਜਿਹਦੇ ਵਿੱਚ ਗਿਆਨ ਦਾ ਚਾਨਣਾ ਹੈ ਜਿਸ ਤਰ੍ਹਾਂ ਦਾ ਆਕਾਸ਼ ਇਹਨਾਂ ਨੇਤਰਾਂ ਨੂੰ ਦਿਸ ਰਿਹਾ ਹੈ ਜਿਸ ਤਰ੍ਹਾਂ ਦਾ ਚੰਦਰਮਾ ਆਕਾਸ਼ ਵਿੱਚ ਦਿਸਦਾ ਹੈ ਜਿਸ ਤਰ੍ਹਾਂ ਦੇ ਚਾਰੇ ਤਾਰੇ ਆਕਾਸ਼ ਵਿੱਚ ਦਿਸਦੇ ਨੇ ਇਸੇ ਤਰ੍ਹਾਂ ਨੇਤਰ ਬੰਦ ਕਰਕੇ ਜਦੋਂ ਅੰਦਰ ਉਤਰੋਗੇ ਇਹੋ ਜਿਹੀ ਦੁਨੀਆ ਅੰਦਰ ਵੀ ਦਿਸੇਗੀ ਅੰਦਰ ਵੀ ਹਿਰਦੇ ਰੂਪੀ ਆਕਾਸ਼ ਵਿੱਚ ਬੈਰਾਗ ਰੂਪੀ ਚੰਦਰਮਾ ਚੜ੍ਹੇਗਾ ਬੈਰਾਗ ਰੂਪੀ ਚੰਦਰਮਾ ਸ਼ੁਭ ਗੁਣਾਂ ਦੇ ਤਾਰੇ ਦਿਸਣਗੇ ਸਤ ਸੰਤੋਖ ਦਇਆ ਧਰਮ ਵਿਚਾਰ ਤੇ ਫਿਰ ਸਾਰੀ ਉਮਰ ਰੂਪੀ ਰਾਤ ਪੂਰਨਮਾਸੀ ਹੋ ਜਾਏਗੀ ਪੂਰਨਮਾਸੀ ਬਣਾਈ ਸੁਖਰੀ ਹੋ ਜਾਏਗੀ ਗੁਰੂ ਰੂਪ ਚੰਦਰਮਾ ਐਸਾ ਵੀ ਬਣਿਆ ਅਪਦੇਸ਼ ਰੂਪ ਕਿਰਨਾ ਇਹਦੇ ਵਿੱਚ ਇੱਕ ਪ੍ਰਕਿਰਤੀ ਦਾ ਦ੍ਰਿਸ਼ਟਾਂਤ ਹੈ ਬੜਾ ਸੋਹਣਾ ਬਹੁਤ ਸੋਹਣਾ ਸੱਪਾਂ ਦੇ ਵਿੱਚ ਇੱਕ ਸੱਪ ਹੁੰਦਾ ਹੈ ਉਹਨੂੰ ਮਣੀ ਵਾਲਾ ਸੱਪ ਕਹਿੰਦੇ ਮਣੀ ਹੈ ਸੱਪ ਦਾ ਵੇਦ ਤੁਰੇ ਫਿਰ ਪਰ ਮਣੀ ਵਾਲਾ ਸੱਪ ਕਿਤੇ ਕਿਤੇ ਹੁੰਦਾ ਹੈ ਮੈਂ ਆਪਣੀ ਜ਼ਿੰਦਗੀ 'ਚ ਸਿਰਫ ਰਿਖੀ ਕੇ ਸੰਨ 1971 ਵਿੱਚ ਅਗਸਤ ਦੇ ਮਹੀਨੇ ਮੈਂ ਉੱਥੇ ਗਿਆ ਸੀ ਬਚਪਨ ਸੀ ਉਸ ਵੇਲੇ ਇੱਕ ਕੈਲਾਸ਼ਾਨੰਦ ਉੱਪਰ ਨੇ ਦਰਸ਼ਮਾਨ ਉੱਥੇ ਇੱਕ ਸੰਤ ਨੇ ਦੱਸਿਆ ਸੀ ਕਿ ਜੀ ਮਣੀ ਵਾਲਾ ਸੱਪ ਇੱਥੇ ਅਸਾਂ ਵੇਖਿਆ ਕਿਵੇਂ ਮਣੀ ਪ੍ਰਕਾਸ਼ ਕਰਕੇ ਉਹਦੇ ਦੁਆਲੇ ਦੁਆਲੇ ਕਹਿੰਦੇ ਉਹ ਸੰਤਾਂ ਨੇ ਕਿਹਾ ਵੀ ਦੇਖੀ ਬਈ ਥੋੜ੍ਹਾ ਜਿਹਾ ਵੀ ਫਰਕਾ ਨਾ ਕਰੇ ਇਹਦੀ ਖੇਡ ਦੇ ਵਿੱਚ ਰੁਕਾਵਟ ਪੈ ਜਾਊਗੀ ਕਹਿੰਦੇ ਉਹਨੂੰ ਕਿਤੇ ਨਜ਼ਲਾ ਜ਼ੁਕਾਮ ਹੋਇਆ ਸੀ ਖਾਂਸੀ ਬਥੇਰਾ ਉਹਨੇ ਮੂੰਹ ਦੇ ਹੱਥ ਰਿਹਾ ਜਦੋਂ ਆਵਾਜ਼ ਥੋੜ੍ਹੀ ਜਿਹੀ ਨਿਕਲੀ ਉਹ ਮਣੀ ਚੱਕੇ ਟੁੱਟ ਗਿਆ ਸੀ ਹੁਣ ਖਤਰਾ ਮੇਰੇ ਚੋਂ ਬਣ ਲੱਗੇ ਖੈਰ ਪੂਰਨਮਾਸੀ ਦੀ ਰਾਤ ਨੂੰ ਮਣੀ ਵਾਲਾ ਸੱਪ ਚੰਦਰਮਾ ਦੀਆਂ ਕਿਰਨਾਂ ਵਾਸਤੇ ਮਣੀ ਕੱਢ ਕੇ ਬਾਹਰ ਰੱਖਦਾ ਉਸ ਮਣੀ ਦੇ ਨਾਲ ਚੰਦਰਮਾ ਦੀਆਂ ਕਿਰਨਾਂ ਜਿਉਂ ਹੀ ਜੁੜਦੀਆਂ ਹਨ ਸਾਰੀ ਰਾਤ ਇਹ ਕਿਰਿਆ ਚੱਲਦੀ ਉਹਦੇ ਵਿੱਚ ਜਿਵੇਂ ਤਰੇਲ ਪੈਂਦੀਆਂ ਨੇ ਪੌਦਿਆਂ ਦੇ ਉੱਤੇ ਉਹਨੂੰ ਚੰਦਰ ਕਾਂਤ ਮਣੀ ਕਹਿੰਦੇ ਜਿਹੜੀ ਸੱਪ ਦੇ ਕੋਲ ਚੰਦਰ ਕਾਂਤ ਮਣੀ ਦੇ ਉੱਤੇ ਇੱਕ ਰਸ ਪੈਦਾ ਹੁੰਦਾ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਇਹਨੂੰ ਮੇਰੇ ਹਜ਼ੂਰ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੋਮਵਾਰ ਸੱਸ ਅੰਮ੍ਰਿਤ ਚੜ੍ਹੈ ਅੰਮ੍ਰਿਤ ਚੜ੍ਹੈ ਤੇ ਸਭ ਉਸ ਮਣੀ ਤੇ ਪਈ ਹੋਈ ਤਰੇਲ ਦੀ ਤਰ੍ਹਾਂ ਅੰਮ੍ਰਿਤ ਬੂੰਦਾ ਜਿਹੜੀਆਂ ਨੂੰ ਉਹਨਾਂ ਨੂੰ ਚੱਟਦਾ ਜੀ ਚਾਹਤ ਵੇਗ ਸਗਲ ਸਭ ਆਪਣੀ ਜ਼ਹਿਰ ਵਿੱਚ ਸੜਦਾ ਅਸੀਂ ਆਪਣੇ ਕਾਮ ਕ੍ਰੋਧ ਵਿੱਚ ਸੜਦੇ ਫਰਕ ਕੋਈ ਬਹੁਤਾ ਨਹੀਂ ਬਿਨ ਸਿਮਰਨ ਜੋ ਜੀਵਨ ਵਰਨਾ ਸਭ ਜੈਸੇ ਅਸੀਂ ਵੀ ਉਸੇ ਤਰ੍ਹਾਂ ਦੇ ਸਾਡੇ ਕੋਲ ਚੰਦਰ ਕਾਂਤ ਬਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਹੁ ਬਾਣੀ ਨਿਰੰਕਾਰ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਉਹਦੀ ਸ਼ੀਤਲ ਹੋਈ ਮੈਨੂੰ ਨਾ ਸਤਿਗੁਰ ਕਾ ਦਰਸ਼ਨ ਪਾਇਆ ਜੀ। ਪਰ ਜਦੋਂ ਬੈਰਾਗ ਨੂੰ ਚੰਦਰਮਾ ਮਿਲੇਗਾ, ਬੈਰਾਗ ਦੇ ਵਿੱਚ ਆ ਕੇ ਬਾਣੀ ਪੜਾਂਗੇ, ਉਦੋਂ ਇਸ ਬਾਣੀ ਦੇ ਵਿੱਚੋਂ ਅੰਮ੍ਰਿਤ ਰੂਪ ਉਹ ਬੂੰਦਾਂ ਪ੍ਰਾਪਤ ਹੋਣਗੀਆਂ। ਚਿਮ ਚਿਮ ਬਰਸੈ ਅੰਮ੍ਰਿਤਧਾਰਾ। ਤੇ ਜਦੋਂ ਇਹ ਜਿਹੜਾ ਮਨ ਹੈ ਸਭ ਦੀ ਨਿਆਈ ਹੈ, ਇਹਦੇ ਵਿੱਚ ਕਾਮ ਕ੍ਰੋਧ ਲੋਭ ਹੰਕਾਰ ਦੀ ਜ਼ਹਿਰ ਹੈ, ਜਦੋਂ ਇੱਕ ਵਾਲੀ ਸੱਪ ਮਣੀ ਚੱਕ ਲੈਂਦਾ ਹੈ, ਇੱਕ ਮਹੀਨਾ ਪਰ ਉਹਨੂੰ ਉਹਦੀ ਵਿਉਹ ਸਤਾਉਂਦੀ ਨਹੀਂ ਹੈ, ਤਦ ਨਹੀਂ ਕਰਦਾ। ਗੁਰੂ ਪਿਆਰਿਓ, ਜੇ ਤੇ ਗੁਰਸਿੱਖ ਆਪਣੀ ਉਮਰ ਰੂਪੀ ਰਾਤ ਦੇ ਅੰਦਰ ਇਹ ਵੈਰਾਗ ਦੀ ਚੰਦਰਮਾ ਦੀ ਪੈਦਾ ਕੀਤੀ, ਚਾਨਣੀ ਰਾਤ ਹੈ ਜਿਹਦੇ 'ਚ ਕੇਵਲ ਪਰਮਾਤਮਾ ਦੀ ਪ੍ਰਾਪਤੀ ਦੀ ਗੱਲ ਕੀਤੀ ਜਾਏ, ਇਹ ਪੂਰਨਵਾਸੀ ਸਫਲ ਹੋ ਜਾਏਗੀ ਪੂਰਨਾ ਹੋਵੇ। ਇਹ ਪੂਰਨਵਾਸੀ ਦੀ ਕਥਾ ਸੰਖੇਪ ਤੋਂ ਸੰਖੇਪ, ਜਿੰਨੀ ਸੰਖੇਪ ਹੋ ਸਕਦੀ, ਇੰਨੋ ਵੱਧ ਮੇਰੀ ਮਜ਼ਬੂਰੀ ਹੈ, ਇੰਨੋ ਵੱਧ ਸੰਖੇਪ ਨਹੀਂ ਹੋ ਸਕਦੀ। ਵਿਸਥਾਰ ਬਾਅਦ ਭਾਵੇਂ ਘੰਟਾ ਲਾ ਲਓ। ਅਤੇ ਗੁਰੂ ਕਿਰਪਾ ਕਰੇ ਬਾਤ ਸਮਝ ਆ ਜਾਏ ਕਿ ਸਾਡੀ ਜ਼ਿੰਦਗੀ ਪੂਰਨਵਾਸੀ ਦੀ ਰਾਤ ਬਣ ਜਾਏ, ਮਸਿਆ ਦੀ ਰਾਤ ਨਾ ਰਹੇ, ਹਨੇਰੇ 'ਚੋਂ ਨਿਕਲ ਕੇ। ਔਰ ਦੂਸਰਾ, ਸਿੱਖ ਜਗਤ ਦੇ ਅੰਦਰ ਪੂਰਨਵਾਸੀ ਅਸੀਂ ਇਸ ਕਰਕੇ ਮਨਾਉਂਦੇ ਹਾਂ ਕਿ 71 ਸੁਦੀ ਪੂਰਨਵਾਸੀ ਨੂੰ ਗੁਰੂ ਨਾਨਕ ਸਾਹਿਬ ਸੰਸਾਰ ਵਿੱਚ ਆਏ, ਹਰੇਕ ਮਹੀਨੇ ਉਹਨਾਂ ਦੀ ਯਾਦ ਵਿਸ਼ੇਸ਼ ਕਰਕੇ ਇਸ ਸੰਪਰਦਾ ਦੇ ਵਿੱਚ ਬਣਾਈ ਜਾਂਦੀ। ਹੋਰ ਵੀ ਥਾਵਾਂ 'ਤੇ ਹੈ ਪਰ ਵਿਸ਼ੇਸ਼ ਕਰਕੇ ਨਾਨਕ ਸਾਹਿਬ ਸੰਤ। ਬਾਬਾ ਆਨੰਦ ਸਿੰਘ ਜੀ ਦਾ ਪੂਰਨ ਭਰੋਸਾ ਗੁਰੂ ਨਾਨਕ 'ਤੇ ਹੈ। ਗੁਰੂ ਨਾਨਕ ਉਹਨਾਂ ਨੂੰ ਬਹੁਤ ਪਿਆਰੇ ਲੱਗਦੇ ਹੈ, ਗੁਰੂ ਨਾਨਕ ਦੇ ਉਪਾਸਕ। ਇਸ ਲਈ ਉਹਨਾਂ ਨੇ ਪੂਰਨਵਾਸੀ ਦੇ ਦਿਹਾੜੇ ਦੀ ਪ੍ਰਥਾ ਚਲਾਈ। ਗੁਰੂ ਕਿਰਪਾ ਕਰੇ ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਵਿਦਵਾਨ ਸੱਜਣਾਂ ਦਾ ਜਿਨ੍ਹਾਂ ਨੇ ਸੰਗਤ ਦੇ ਵਿੱਚ ਬੈਠ ਕੇ ਹੋਰ ਸ਼ੋਭਾ ਦੇ ਵਿੱਚ ਵਾਧਾ ਕੀਤਾ, ਕਿ ਜਦੋਂ ਕੋਈ ਸੂਝ ਬੂਝ ਵਾਲੇ ਗੁਰਖਾਂ ਦੀ ਗਿਣਤੀ ਜ਼ਿਆਦਾ ਹੋਵੇ ਉਦੋਂ ਹੋਰ ਵੀ ਆਨੰਦ ਜ਼ਿਆਦਾ। ਵਿਦਿਆ ਰਸ ਵਿਦਵਾਨ ਕੋ ਜਾਨ ਇੱਕ ਵਿਦਵਾਨ, ਰੰਗਾ ਰੰਗਾ ਭੋਗਨ ਕੋ ਜੋ ਸੁਖ ਜਾਣੇ ਸ਼ਕਰ ਨਾਲ। ਭੁਲਾ ਚੁੱਕਾ ਲਿਖੇ ਨਾ ਕਰ ਜੀ, ਅਗਲਾ ਪ੍ਰਭਾਵ ਗੁਰਮੁਖਾਂ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ।